ਅਣ ਹੈ ਮੇਰੇ ਅੰਦਰ ਹੈ।
ਨਾਨਕ ਅਲੱਖ ਨਾ ਲਖੀਐ।
ਉਹ ਭਾਈ ਪਰਮਾਤਮਾ ਨਾ ਲਖਿਆ ਜਾਣ ਵਾਲਾ ਉਹਨੂੰ ਸਮਝਿਆ ਨਹੀਂ ਜਾਂਦਾ, ਪਰ ਕਦੋਂ ਸਮਝਿਆ ਜਾਏਗਾ?
ਗੁਰਮੁਖ ਦੇ ਦਿਖਾਲ।
ਜੇ ਗੁਰੂ ਕਿਰਪਾ ਕਰੇ ਗੁਰੂ ਵਿਖਾ ਸਕਦਾ ਹੈ, ਲੇਕਿਨ ਆਪਣੀ ਮਿਹਨਤ ਕਰਕੇ ਆਪਣੀ ਹਿੰਮਤ ਕਰਕੇ ਉਹਨੂੰ ਜਾਣਨਾ ਬੜਾ ਔਖਾ ਹੈ।
ਹੰਸਾਂ ਦੇਖ ਤਰੰਗਿਆ ਬੱਗਾ ਆਇਆ ਚਾਓ।
ਹੰਸਾਂ ਦੇਖ ਤਰੰਗਿਆਂ ਬੱਗਾ ਆਇਆ ਚਾਓ। ਇਹਦੀ ਭੂਮਿਕਾ ਇਹ ਵੀ ਗੁਰਮੁਖੋ ਬਾਬਾ ਫਰੀਦ ਜੀ ਸੰਗਲ ਬੰਨ ਕੇ ਆਪਣੇ ਗਿੱਟਿਆਂ ਦੇ ਉੱਪਰ ਤੇ ਖੂਹ ਵਿੱਚ ਪੁੱਠੇ ਲਮਕਦੇ ਸਨ। ਇੱਕ ਭੇਡਾਂ ਬੱਕਰੀਆਂ ਚਾਰਨ ਵਾਲਾ ਬੱਚਾ, ਉਹਨੇ ਮਨ ਵਿੱਚ ਵਿਚਾਰ ਕੀਤੀ ਵੀ ਜੇ ਇਹ ਬਾਬਾ ਸੰਗਲ ਪਾ ਕੇ ਲਮਕਦਾ ਤੇ ਜੇ ਮੈਂ ਲਮਕ ਜਾਵਾਂ ਤੇ ਸ਼ਾਇਦ ਰੱਬ ਮੈਨੂੰ ਹੀ ਮਿਲ ਜਾਏ। ਉਹ ਕਾਲਾ ਸੀ, ਉਹਨੇ ਕਾਲੀ ਕਾਲੀ ਮੁੰਡ ਦੀ ਰੱਸੀ ਵੱਟੀ ਤੇ ਗੁਰਮੁਖੋ ਉਹ ਲਮਕ ਗਿਆ ਖੂਹ ਦੇ ਵਿੱਚ। ਹੁਣ ਰੱਸੀ ਸੀ ਮਾਮੂਲੀ, ਜਦੋਂ ਉਹ ਲਮਕਿਆ ਤੇ ਰੱਸੀ ਟੁੱਟ ਗਈ। ਔਰ ਉਸ ਘਟਨਾ ਨੂੰ ਵੇਖ ਕਰਕੇ ਬਾਬਾ ਫਰੀਦ ਜੀ ਨੇ ਇਹ ਸ਼ਲੋਕ ਉਚਾਰਨਾ ਕੀਤਾ। ਕਹਿੰਦੇ ਜਿਹੜੇ ਹੰਸਾਂ ਦੇ ਵਰਗੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੂੰ ਵੇਖ ਕਰਕੇ ਪਖੰਡੀਆਂ ਦੇ ਮਨ ਵਿੱਚ ਵੀ ਇਹ ਚਾਅ ਆਇਆ।
ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ।
ਕਹਿੰਦੇ ਉਹਨਾਂ ਸਮਝਾਂ ਨੇ ਇਹ ਨਹੀਂ ਸਮਝਿਆ ਵੀ ਪੁੱਠੇ ਰਹਿਣ ਨਾਲ ਰੱਬ ਨਹੀਂ ਮਿਲਦਾ। ਜਿਹੜੀ ਅੰਤਰੀਵ ਗੱਲ ਹੈ ਨਾ ਉਹਨਾਂ ਧਾਰਨ ਕੀਤੀ ਨਹੀਂ। ਔਰ ਉਹ ਬਗਲਿਆਂ ਦੇ ਮਨਿੰਦ ਜਿਹੜੇ ਇਹੋ ਜਿਹੇ ਲੋਕ ਨੇ ਉਹ ਡੁੱਬ ਕੇ ਮਰ ਗਏ, ਸਿਰ ਥੱਲੇ ਹੈ ਪੈਰ ਉੱਤੇ ਹੋ ਗਿਆ, ਭਾਵ ਜੀਵਨ ਦਾ ਅੰਤ ਕਰ ਲਿਆ, ਗੱਲ ਬਣੀ ਕੋਈ ਨਾ।
ਮੈਂ ਜਾਣਿਆ ਵੱਡ ਹੰਸ ਹੈ ਤਾਂ ਮੈਂ ਕੀਤਾ ਸੰਗ।
ਕਹਿੰਦੇ ਇਸ ਪ੍ਰਕਾਰ ਗੋਬਿੰਦਵਾਲ ਸਾਹਿਬ ਦੇ ਮਹਾਰਾਜ ਦੇ ਪਾਸ ਇੱਕ ਸਾਧੂ ਆਇਆ ਹੈ ਸੀ, ਉਹ ਗੁਰੂ ਪਿਆਰੋ ਪਖੰਡੀ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਉਹਨੂੰ ਆਪਣੇ ਕੋਲ ਉਹਦਾ ਆਸਣ ਲਵਾ ਲਿਆ, ਪ੍ਰਸ਼ਾਦ ਪਾਣੀ ਛਕਾਇਆ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਟਹਿਲਣ ਲੱਗ ਪਏ। ਗੁਰੂ ਪਾਤਸ਼ਾਹ ਮਹਾਰਾਜ ਦੇ ਹੱਥਾਂ ਦਾ ਸਿਵਰਨਾ ਸੀ। ਉਸ ਬਾਬੇ ਨੇ ਵੇਖਿਆ ਵੀ ਚਲੋ ਮੈਂ ਇਹ ਚੁੱਕ ਲਾਂ, ਉਹਨੇ ਚੁੱਕ ਲਿਆ। ਜਿਹੜਾ ਇਹ ਸ਼ਲੋਕ ਹੈ ਨਾ ਇਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦਾ ਉਚਾਰਨ ਕੀਤਾ ਵਾ ਫਰੀ ਦੇ ਸ਼ਲੋਕਾਂ ਚ। ਉਹਨੇ ਉਹ ਸਿਮਰਨਾ ਚੁੱਕ ਲਿਆ, ਉਹਨੂੰ ਪੁੱਛਿਆ ਭਾਈ ਤੂੰ ਗੁਰਮੁਖਾਂ ਕਿ ਸਿਮਰਨਾ ਚੁੱਕਿਆ? ਤਾਂ ਕਹਿਣ ਲੱਗਾ ਜੀ ਬਿਲਕੁਲ ਨਹੀਂ, ਪਾਪੀ ਦਾ ਪਾਪ ਨੰਗਾ ਹੋ ਜਾਂਦਾ। ਉਹ ਰੱਬੀ ਗੁਰਮੁਖੋ ਹਵਾ ਦਾ ਬੋਲਾ ਆਇਆ, ਜਿਹੜਾ ਉਹ ਸਿਮਰਨਾ ਸੀ ਉਹ ਉਹਦੇ ਆਸਣ ਥੱਲੇ ਦਿਸ ਪਿਆ, ਕੱਪੜਾ ਪਾਸੇ ਹੋ ਗਿਆ। ਗੁਰਦੇਵ ਕਹਿਣ ਲੱਗੇ ਮੈਂ ਤਾਂ ਸਮਝਿਆ ਸੀ ਵੀ ਹੰਸ ਹੈ, ਇਹ ਤਾਂ ਬਿਲਕੁਲ ਨਿਕੰਬਾ ਨਿਕਲਿਆ। ਮੈਂ ਜਾਣਿਆ ਬਟ ਹੰਸ ਹੈ ਤਾਂ ਮੈਂ ਕੀਤਾ ਸੰਗ। ਮੈਂ ਇਹਨੂੰ ਮਹਾਤਮਾ ਜਾਣ ਕਰਕੇ ਮਹਾਂਪੁਰਸ਼ ਜਾਣ ਕੇ ਦਾ ਸੰਗ ਕੀਤਾ ਸੀ।
ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ।
ਬਗ ਦਾ ਅਰਥ ਹੁੰਦਾ ਗੁਰਮੁਖ ਪਿਆਰੋ ਬਗਲਾ। ਬਗਲਾ ਬੁਰਿਆਈ ਦਾ ਪ੍ਰਤੀਕ ਹੈ, ਪਖੰਡ ਦਾ ਪ੍ਰਤੀਕ ਹੈ। ਕਹਿੰਦੇ ਜੇ ਸਾਨੂੰ ਪਤਾ ਹੁੰਦਾ ਵੀ ਇਹ ਪਖੰਡੀ ਹੈ ਤੇ ਅਸੀਂ ਮੂਲੋਂ ਇਹਨੂੰ ਆਪਣੇ ਅੰਗ ਨਾ ਲਾਉਂਦੇ, ਇਹਨੂੰ ਅਪਣਾਉਂਦੇ ਨਾ, ਇਹਨੂੰ ਪਿਆਰ ਨਾ ਕਰਦੇ।
ਕਿਆ ਹੰਸ ਕਿਆ ਬਗਲਾ ਜਾ ਕੋ ਨਜ਼ਰ ਧਰੇ।
ਇਹਦਾ ਗੁਰਮੁਖ ਪਿਆਰੋ ਅੱਗੇ ਜਵਾਬ ਦਿੰਦੇ ਹਨ ਕਿ ਭਾਈ ਭਾਵੇਂ ਕੋ ਹੰਸ ਵਰਗਾ ਹੈ ਭਾਵੇਂ ਕੋ ਬਗਲੇ ਵਰਗਾ ਹੈ, ਜਿਹਦੇ ਤੇ ਉਹਦੀ ਕਿਰਪਾ ਹੋ ਜਾਏ ਅਕਾਲ ਪੁਰਖ ਰਹਿਮਤ ਕਰ ਦੇਵੇ।
ਜੇ ਭਾਵੈ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ।
ਗੱਲ ਤਾਂ ਗੁਰਮੁਖ ਪਿਆਰੋ ਗੁਰੂ ਨੂੰ ਪਾਉਣ ਦੀ ਹੈ, ਚੰਗੇ ਲੱਗਣ ਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖੋ ਜੇ ਪਰਮਾਤਮਾ ਨੂੰ ਭਾ ਜੇ ਚੰਗਾ ਲੱਗੇ ਤੇ ਜਿਹੜੇ ਕਾਵਾਂ ਵਰਗੇ ਨੇ ਉਹ ਹੰਸ ਬਣ ਜਾਂਦੇ ਨੇ ਕਾਵਾਂ ਵਰਗੇ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਘਟਨਾ ਵੇਖੀ ਹੈ, ਕਥਿਤ ਤੌਰ 'ਤੇ, ਜ਼ਰੂਰੀ ਨਹੀਂ ਵੀ ਸਹੀ ਹੋਵੇ। ਅਖਬਾਰਾਂ ਵਿੱਚ ਚਰਚਾ ਚੱਲੀ ਸੀ ਕਿ ਇੱਕ ਦਰਬੀਰ ਸਿੰਘ ਨਾਂ ਦੇ ਮਨੁੱਖ ਨੇ ਲਾਲੇ ਜਗਤ ਨਾਰਾਇਣ ਦੀ ਹੱਤਿਆ ਕੀਤੀ। ਅਖਬਾਰਾਂ ਵਿੱਚ ਗੱਲ ਆਈ ਸੀ ਪਤਾ ਨਹੀਂ ਉਹਨੇ ਕੀਤੀ ਕਿ ਨਹੀਂ ਕੀਤੀ, ਰੱਬ ਜਾਣਦਾ। ਉਹ ਬੰਦਾ ਜਿਹੜਾ ਸੀ ਨਾ ਗੁਰਮੁਖੋ, ਪਹਿਲਾਂ ਜੀਵਨ ਦਾ ਬਹੁਤ ਮਾੜਾ ਸੀ, ਬਹੁਤ ਮਾੜਾ। ਮੈਂ ਉਸ ਬੰਦੇ ਨੂੰ ਵੇਖਿਆ, ਨਸਵਾਰ ਲੈਂਦਾ ਸੀ, ਉਹ ਬੀੜਾ ਲੈਂਦਾ ਸੀ, ਬੁੱਲਾਂ 'ਚ ਫੀਮ ਵੇਚਿਆ ਕਰਦਾ। ਉਹਦੇ ਕੋਲ ਪੁਰਬਲੇ ਕਰਮ ਹੋਣਗੇ, ਉਹਦਾ ਲਾਗਾ ਮੁਕਤਸਰ ਦੇ ਲਾਗੇ ਉਹਦਾ ਪਿੰਡ ਹੈ ਟੰਗਾਣਾ, ਉੱਥੋਂ ਦਾ ਰਹਿਣ ਵਾਲਾ ਸੀ ਉਹ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਉੱਥੇ ਕਥਾ ਕਰਨ ਗਏ ਜਥੇ ਸਮੇਤ, ਉਹਦੇ ਕੋਲ ਅੱਧਾ ਕਿਲੋ ਫੀਮ ਸੀ। ਉਹ ਕਹਿਣ ਦੇ ਮੁਤਾਬਕ ਪੁਲਿਸ ਵਾਲੇ ਉਹਦੇ ਮਗਰ ਪਏ ਅਤੇ ਉਹ ਜੀ ਭੈਣਾ ਗੁਰਦੁਆਰੇ ਵਿੱਚ ਲਾ ਗਿਆ ਮੁਕਤਸਰ ਸਾਹਿਬ। ਮਹਾਂਪੁਰਸ਼ਾਂ ਨੇ ਕਥਾ ਕੀਤੀ, ਰਾਤ ਦਾ ਦੁਆਰ ਹੁੰਦਾ ਉੱਥੇ। ਕਥਾ ਦੀ ਸਮਾਪਤੀ ਤੋਂ ਬਾਅਦ ਉਹ ਕਹਿਣ ਲੱਗਾ ਵੀ ਮਹਾਂਪੁਰਸ਼ ਮੈਂ ਤੁਹਾਡੇ ਨਾਲ ਰਲਣਾ। ਜਿਹੜੀ ਉਹ ਫੀਮ ਸੀ ਉਹਨੇ ਕਿਸੇ ਨੂੰ ਦੇ ਦਿੱਤੀ, ਉਹਦੇ ਕੋਲ ਪਸਤੌਲ ਵੀ ਸੀ ਉਹਦੇ ਕਹਿਣ ਮੁਤਾਬਕ। ਮਹਾਂਪੁਰਸ਼ ਕਹਿਣ ਲੱਗੇ ਵੀ ਗੁਰਮੁਖਾ ਤੈਨੂੰ ਜਥੇ ਵਿੱਚ ਮਿਲਾ ਤਾਂ ਲਵਾਂਗੇ, ਅਸੀਂ ਹੁਣ ਗੰਗਾਨਗਰ ਜਾਣਾ, ਤੂੰ ਗੰਗਾਨਗਰ ਚੱਲ। ਉਹਨਾਂ ਦਾ ਭਾਵ ਇਸ ਵੀ ਜੇ ਕੱਚਾ ਹੋਵੇਗਾ ਤਾਂ ਭੱਜ ਜਾਏਗਾ। ਸੰਤਾਂ ਦੇ ਜਾਣ ਤੋਂ ਪਹਿਲਾਂ ਗੁਰਮੁਖ ਪਿਆਰ ਉਹ ਲੈਲਪੁਰੀਆਂ ਦੇ ਬਾਗ ਗੰਗਾਨਗਰ ਪਹੁੰਚ ਗਿਆ। ਉਹਨੇ ਅੰਮ੍ਰਿਤ ਛਕਿਆ ਔਰ ਗੁਰੂ ਪਿਆਰਿਓ, ਉਹ ਬੰਦਾ ਰਾਤ ਨੂੰ ਗੁਰੂ ਰਾਮਦਾਸ ਦੇ ਪਾਵਨ ਸਰੋਵਰ ਦੇ ਵਿੱਚ ਖਲੋ ਕੇ 100-100 ਜਪੁਜੀ ਸਾਹਿਬ ਦਾ ਪਾਠ ਕਰਦਾ ਰਿਹਾ। ਬਾਅਦ ਵਿੱਚ ਉਹਦਾ ਜੀਵਨ ਇੰਨਾ ਬਦਲ ਗਿਆ, ਰਾਤ ਨੂੰ ਲੋਕਾਂ ਨੇ ਸੌਣਾ, ਉਹਨੇ ਗੁਰੂ ਕੇ ਅੰਮ੍ਰਿਤ ਸਰੋਵਰ 'ਚ ਖਲੋ ਕਰਕੇ ਅਤੇ ਸਾਰੀ ਰਾਤ ਜਪੁਜੀ ਸਾਹਿਬ ਦੇ ਪਾਠ ਕਰਨੇ ਸਾਰੀ ਰਾਤ। ਔਰ ਮੁੜ ਕੇ ਉਹਨੂੰ ਅਭਿਆਸੀ ਕਹਿਣ ਲੱਗ ਪਏ, ਉਹਦੀ ਕਾਇਆ ਕਲਪ ਹੋ ਗਈ, ਜੀਵਨ ਬਦਲ ਗਿਆ। ਉਹ ਸਿਧਾਂਤ ਇਸ ਪੰਕਤੀ ਦੇ ਵਿੱਚ ਹੈ ਵੀ ਜੇ ਪਰਮੇਸ਼ੁਰ ਨੂੰ ਭਾ ਜਾਏ, ਜਿਹੜੇ ਬੰਦੇ ਕਾਂ ਵਰਗੇ ਕਾਲੇ ਜੀਵਨ ਵਾਲੇ ਨੇ, ਕਾਂ ਦਾ ਅਰਥ ਹੈ ਕਾਲੇ ਜੀਵਨ ਵਾਲੇ, ਹੰਸ ਹੈ ਚਿੱਟੇ ਜੀਵਨ ਵਾਲੇ, ਬ੍ਰਹਮ ਗਿਆਨੀ ਪਰਮੇਸ਼ੁਰ ਦੇ ਪਿਆਰੇ, ਜੇ ਵਾਹਿਗੁਰੂ ਨੂੰ ਭਾ ਜਾਏ ਉਹਦੀ ਕਿਰਪਾ ਹੋਵੇ, ਜਿਹੜੇ ਕਾਵਾਂ ਵਰਗੇ ਜੀਵਨ ਵਾਲੇ ਕਾਲੇ ਜੀਵਨ ਵਾਲੇ ਨੇ, ਉਹਨਾਂ ਨੂੰ ਹੰਸ ਬਣਾ ਸਕਦਾ ਪਰਮਾਤਮਾ।
ਸਰਵਰ ਸਰਵਰ ਪੰਖੀ ਏਕੜੋ ਫਾਹੀ ਵਾਲ 50।
ਇਹ ਗੁਰਮੁਖ ਪਿਆਰਾ ਸੰਸਾਰ ਹੈ ਨਾ, ਇਹ ਸਰੋਵਰ ਦੀ ਮਨਿੰਦ ਹੈ। ਤੇ ਪੰਖੀ ਏਕੜੋ ਦਾ ਅਰਥ ਇੱਕ ਪੰਖੀ, ਉਹ ਕੌਣ? ਆਪਾਂ ਮਨੁੱਖ ਜਾਮਾ। ਇਹਨੂੰ ਫਾਹੀਆਂ ਲਾਉਣ ਵਾਲੇ 50 ਨੇ ਆਪਾਂ ਨੂੰ ਕਾਬੂ ਕਰਨੇ, ਕਦੇ ਆਪਾਂ ਸੋਚਿਆ ਹੀ ਨਹੀਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼, ਉਹ ਜਦੋਂ ਉਹਨਾਂ ਨਾਲ ਸ਼ਲੋਕ ਪੜ੍ਹਨਾ ਅਤੇ ਨਾਲੇ ਉਹਨਾਂ ਧਾਰਨਾ ਲਾਉਣੀ, ਇਹ ਪੰਛੀ ਇਕੱਲਾ, ਇਹਦੇ ਮਗਰ ਸ਼ਿਕਾਰੀ ਬਹੁਤੇ। ਆਪਾਂ ਜਿੰਨੇ ਬੈਠੇ ਨਾ ਆਪਾਂ ਨੂੰ ਪਤਾ ਨਹੀਂ, ਲੇਕਿਨ ਇਹ ਸ਼ਲੋਕ ਕਹਿੰਦਾ ਵੀ ਗੁਰਮੁਖਾ ਤੂੰ ਏਕ ਹੈ ਅਤੇ ਤੈਨੂੰ ਕਾਬੂ ਕਰਨ ਵਾਸਤੇ 50 ਫਾਹੀਆਂ ਲੱਗੀਆਂ ਨੇ, 50। ਔਰ ਉਹਨਾਂ ਦੀ ਗਿਣਤੀ ਵੀ ਲਿਖੀ ਹੈ, 50 ਕਿਵੇਂ ਨੇ। 5 ਨੇ ਗੁਰੂ ਪਿਆਰੋ ਕਰਮ ਇੰਦਰੇ, 5 ਨੇ ਗਿਆਨ ਇੰਦਰੇ, ਅਤੇ 4 ਹੈ ਸਾਡਾ ਅੰਤਸ਼ਕਰਨ। ਇਹਨੂੰ ਕਹਿੰਦੇ ਨੇ ਮਨ ਬੁੱਧ ਚੇਤੇ ਹੰਕਾਰ, ਅੰਤਸ਼ਕਰਨ ਦੇ 4 ਹਿੱਸੇ ਨੇ। ਇਹ 14 ਇੰਦਰੀਏ ਹਨ ਅਤੇ 14 ਇਹਨਾਂ ਦੇ ਵਿਸ਼ੇ ਨੇ, ਫਿਰ 14 ਹੀ ਇਹਨਾਂ ਦੇ ਦੇਵਤੇ ਨੇ, ਇਸ ਤਰ੍ਹਾਂ 42 ਬਣ ਗਏ। 5 ਕਾਮ ਆਦਿਕ ਅਤੇ 3 ਗੁਣ, ਇਹ 8 ਪਾ ਕੇ ਅਤੇ ਪੂਰੇ 50 ਬਣ ਗਏ। ਫਿਰ ਦੁਬਾਰਾ ਰਿਪੀਟ ਕਰਾਂ, 5 ਕਰਮ ਇੰਦਰੇ, 5 ਗਿਆਨ ਇੰਦਰੇ, ਔਰ ਅੰਤਸ਼ਕਰਨ ਦੇ 4 ਹਿੱਸੇ ਮਾਨ ਬੁੱਧ ਚੇਤੇ ਹੰਕਾਰ, ਔਰ ਇਹ ਜਿਹੜੇ 14 ਨੇ ਇਹਨਾਂ ਦੇ 14 ਫਿਰ ਵਿਸ਼ੇ ਨੇ, ਬਣ ਗਏ ਨੇ 28, ਔਰ ਇਹਨਾਂ 14 ਦੇ 14 ਦੇਵਤੇ ਨੇ ਬਣ ਗਏ 42, ਅਤੇ 5 ਹੋ ਗਏ ਕਾਮ ਕ੍ਰੋਧ ਲੋਭ ਮੋਹ ਹੰਕਾਰ 48, ਔਰ 3 ਗੁਣ ਰਜੋ ਗੁਣ ਤਮੋ ਗੁਣ ਅਤੇ ਸਤੋ ਗੁਣ। ਇਹ ਜੀਵ ਰੂਪੀ ਪੰਛੀ ਨੂੰ ਕਾਬੂ ਕਰਨ ਵਾਸਤੇ ਇਹ 50 ਫਾਹੀਆਂ ਲੱਗੀਆਂ ਹਨ।
ਇਹੋ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਆਸ।
ਇਹ ਸਰੀਰ ਕਾਮ ਆਦਿਕਾਂ ਸਕਲਪਾਂ ਵਿਕਲਪਾਂ ਰੂਪੀ ਲਹਿਰਾਂ 'ਚ ਫਸਿਆ ਹੋਇਆ ਹੈ, ਔਰ ਇਹਨਾਂ ਤੋਂ ਬਚਣ ਵਾਸਤੇ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਵਾਹਿਗੁਰੂ ਕਿਰਪਾ ਕਰ, ਸਾਨੂੰ ਇਹਨਾਂ ਤੋਂ ਬਚਾਉਣਾ ਕਰ।
ਕਵਣ ਸੁ ਅੱਖਰ ਕਵਣ ਗੁਣ, ਕਵਣ ਸੁਮਣੀਆ ਮੰਤ।
ਸਵਾਲ ਕੀਤਾ ਹੈ ਉਹ ਕਿਹੜਾ ਅੱਖਰ ਹੈ ਜਿਹਨੂੰ ਮੈਂ ਪੜ੍ਹਨਾ ਕਰਾਂ, ਉਹ ਕਿਹੜਾ ਗੁਣ ਹੈ ਜਿਹਨੂੰ ਮੈਂ ਧਾਰਨਾ ਕਰਾਂ, ਔਰ ਉਹ ਕਿਹੜਾ ਮੰਤਰ ਹੈ ਜਿਹਨੂੰ ਮੈਂ ਜਪਣਾ ਕਰਾਂ।
ਕਵਣ ਸੁਵੇ ਸੋ ਹੋ ਕਰੀ ਜਿੱਤ ਵਸ ਆਵੇ ਕੰਤ।
ਮੈਂ ਕਿਹੋ ਜਿਹਾ ਲਿਬਾਸ ਧਾਰਨ ਕਰਨਾ ਕਰਾਂ ਜਿਸ ਲਿਬਾਸ ਦੇ ਧਾਰਨ ਕਰਕੇ ਉਹ ਪਤੀ ਪਰਮਾਤਮਾ ਮੇਰੇ ਕਾਬੂ ਚ ਆ ਜਾਏ, ਮੇਰੇ ਤੇ ਖੁਸ਼ ਹੋਵੇ।
ਨਿਮਣ ਸੋ ਅੱਖਰ ਖਵਣ ਗੁਣ, ਜਿਹਵਾ ਮਣੀਆਂ ਮੰਤ।
ਜਿਹੜਾ ਨਿਮਰਤਾ ਦਾ ਗੁਣ ਧਾਰਨ ਕਰਨਾ, ਅੱਗੇ ਨਿਉ ਕੇ ਝੋਕੇ ਰਹਿਣਾ ਹੈ, ਇਹਨਾਂ ਸ੍ਰੇਸ਼ਟ ਅੱਖਰਾਂ ਨੂੰ ਪੜ੍ਹਨਾ ਕਰ। ਫਿਰ ਜਿਹੜੀ ਹਰ ਇੱਕ ਦੀ ਬੋਲੀ ਕਬੋਲੀ ਸਹਾਰਨੀ, ਇਹ ਗੁਣ ਧਾਰਨਾ ਕਰ। ਜੀਵ ਨਾਲ ਪਰਮੇਸ਼ਰ ਦਾ ਨਾਮ ਉਚਾਰਨਾ, ਇਹ ਸ਼੍ਰੋਮਣੀ ਮੰਤਰ ਗ੍ਰਹਿਣ ਕਰਨਾ ਕਰ।
ਤਿਸਰੇ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ।
ਹੇ ਜਗਿਆਸੂ ਰੂਪੀ ਭੈਣੇ ਸਖੀਏ, ਇਹਨਾਂ ਤਿੰਨਾਂ ਗੁਣਾਂ ਰੂਪੀ ਵੇਸ ਲਿਬਾਸ ਨੂੰ ਧਾਰਨ ਕਰਨਾ ਕਰ, ਤਾਂ ਤੇਰਾ ਪਤੀ ਪਰਮਾਤਮਾ ਤੇਰੇ ਵਸ ਵਿੱਚ ਆਵੇਗਾ। ਕਵਣ ਸੋ ਅੱਖਰ, ਉਹ ਜੰਤਰ ਦੇ ਕਿਹੜੇ ਅੱਖਰ ਨੇ, ਕਵਣ ਗੁਣ, ਉਹ ਕਿਹੜਾ ਗੁਣ ਧਾਗਾ ਭਾਵ ਟੂਣਾ ਹੈ। ਕਵਣ ਸੁ ਮਣੀਆਂ ਮੰਨ, ਤੇ ਉਹ ਕਿਹੜਾ ਮਣੀ ਸ਼੍ਰੋਮਣੀ ਮੰਤਰ ਹੈ। ਕਵਣ ਸੁ ਵੇਸੋ ਹੋ ਕਰੀ, ਔਰ ਕਿਹੜਾ ਲਿਬਾਸ ਕਰਨਾ ਕਰਾਂ ਜਿਸ ਕਰਕੇ ਪਰਮਾਤਮਾ ਮੇਰੇ ਵਸ ਵਿੱਚ ਆ ਜਾਏ। ਇਹਦਾ ਅੰਤਰੀਮ ਅਰਥ ਇਹ ਹੈ, ਜਿਹੜਾ ਨਿਮਰਤਾ ਗੁਣ ਨੂੰ ਧਾਰਨ ਕਰਨਾ, ਇਹ ਜੰਤਰ ਦੇ ਅੱਖਰ ਨੇ ਖਵਣ ਗੁਣ। ਦੂਜੇ ਦੇ ਬਚਨਾਂ ਨੂੰ ਸਾਰਨਾ, ਦੁੱਖ ਸੁੱਖ ਨੂੰ ਸਾਰਨਾ, ਇਹ ਟੂਣਾ ਭਾਵ ਤੰਤਰ ਹੈ। ਜੇਬਾਂ ਮਣੀਆਂ ਮੰਤ, ਤੇ ਜੇਬਾਂ ਦੇ ਨਾਲ ਮਿੱਠੇ ਬਚਨ ਬੋਲਣੇ, ਇਹ ਸ਼੍ਰੋਮਣੀ ਮੰਤਰ ਹੈ। ਗੁਰੂ ਦੇ ਮਣੀਆਂ ਸ਼੍ਰੋਮਣੀ ਉਪਦੇਸ਼ ਰੂਪੀ ਮੰਤਰ ਨੂੰ ਜਿਹੜਾ ਧਾਰਨ ਕਰਨਾ ਭਾਈ, ਇਹਨਾਂ ਤਿੰਨਾਂ ਗੁਣਾਂ ਦੇ ਧਾਰਨ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ।
ਮਤ ਹੋਦੀ ਹੋਏ ਅਣਾ,
ਸੋ ਆਪਣੀ ਅਕਲ ਹੁੰਦਿਆਂ ਹੋਇਆ ਅਣਜਾਣਾ ਬਣ ਕੇ ਰਹਿਣਾ,
ਤਾਣ ਹੁੰਦੇ ਹੋਏ ਨਿਤਾਣਾ।
ਬੰਦੇ ਕੋਲ ਸ਼ਕਤੀ ਵੀ ਹੋਵੇ ਪਰ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਕਰਨਾ, ਇਹਨਾਂ ਗੁਣਾਂ ਦਾ ਧਾਰਨੀ ਹੋਣ ਕਰਕੇ।
ਅਣਹੁੰਦੇ ਆਪ ਵੰਡਾਏ,
ਆਪਣੇ ਕੋਲ ਕੁਝ ਵੀ ਨਹੀਂ ਪਰ ਉਹਨੂੰ ਵੰਡ ਦੇਣਾ ਬੜਾ ਔਖਾ ਗੁਰਮੁਖੋ। ਸੰਤ ਗਿਆਨੀ ਗੋਬਿੰਦ ਸਿੰਘ ਖਾਲਸੜੇ ਮਹਾਂਪੁਰਸ਼ ਹੋਏ ਨੇ ਨਾ, ਉਹ ਉੜੀਸਾ ਦੇ ਇਲਾਕੇ ਚ ਗਏ ਤੇ ਉਥੋਂ ਉਸ ਇਲਾਕੇ ਦਾ ਇੱਕ ਬੱਚਾ ਗੱਭਰੂ ਉਹਨਾਂ ਦੇ ਨਾਂ ਰਲ ਗਿਆ। ਉਹ ਨਾ ਪੰਜਾਬੀ ਜਾਣਦੇ, ਨਾ ਉਹਨਾਂ ਨੂੰ ਗੁਰਮਤ ਦਾ ਗਿਆਨ, ਨਾ ਉਹ ਬਾਣੀ ਨੂੰ ਜਾਣਨ, ਕੋਈ ਪੂਰਬਲੇ ਕਰਮ ਹੋਣਗੇ ਗੁਰਮੁਖੋ। ਜਥੇ ਵਿੱਚ ਆ ਕਰਕੇ ਉਹਨੇ ਪੰਜਾਬੀ ਪੜ੍ਹੀ, ਬਾਣੀ ਦੀ ਸੰਥਿਆ ਕੀਤੀ। 6 ਮਹੀਨਿਆਂ ਤੋਂ ਬਾਅਦ ਜਦੋਂ ਕੱਪੜੇ ਮਿਲਦੇ ਨੇ, ਟਕਸਾਲ ਦਾ ਨਿਯਮ ਹੈ ਕਿ 6 ਮਹੀਨਿਆਂ ਤੋਂ ਬਾਅਦ ਸਾਰੇ ਕੱਪੜੇ ਮਿਲਦੇ ਨੇ, ਦਸਤਾਰ। ਔਰ ਇਸੇ ਪ੍ਰਕਾਰ 2 ਕਸ਼ਹਿਰੇ, ਇੱਕ ਚੋਲਾ ਇੱਕ ਪਰਨਾ ਮਿਲਦਾ ਹੈ, ਇਹ ਨਿਯਮ ਹੈ ਟਕਸਾਲ ਦਾ। ਉਸ ਗੁਰਮੁਖ ਨੂੰ ਜਦੋਂ 6 ਮਹੀਨਿਆਂ ਤੋਂ ਬਾਅਦ ਕੱਪੜੇ ਮਿਲਣੇ ਨਾ, ਉਹਨੇ ਦੂਜੇ ਨੂੰ ਕਹਿਣਾ ਵੀ ਗੁਰਮੁਖਾ ਮੇਰੇ ਕੋਲ ਕੱਪੜੇ ਵਾਧੂ ਹੈ ਅਤੇ ਤੂੰ ਲੈਣੇ ਨੇ, ਮੈਨੂੰ ਪੁਰਾਣਾ ਜਾਂ ਕੋਈ ਦੇ ਦੇ। ਉਸ ਭਾਈ ਗੁਰਮੁਖ ਸਿੰਘ ਨੇ ਆਪਣੇ ਨਵੇਂ ਕੱਪੜੇ ਦੂਜੇ ਨੂੰ ਦੇ ਕੇ ਪੁਰਾਣੇ ਲੈ ਲੈਣੇ। ਚੋਲਾ ਹੀ ਹੈ ਨਾ, ਕੋਈ 2 ਕਸ਼ਹਿਰੇ ਨੇ ਨਾ, ਔਰ ਉਹਨਾਂ ਨੂੰ ਟਾਂਕੇ ਲਾ ਕਰਕੇ ਅਤੇ ਪਾ ਲੈਣਾ। ਸਿੰਘਾਂ ਨੇ ਮਹਾਂਪੁਰਸ਼ਾਂ ਨੂੰ ਆਖਿਆ ਵੀ ਮਹਾਂਪੁਰਸ਼ੋ, ਇਹ ਭਾਈ ਗੁਰਮੁਖ ਸਿੰਘ ਕੀ ਕਰਦਾ ਹੈ। ਉਸ ਮੌਕੇ ਇਹ ਭਾਈ ਗੁਰਮੁਖ ਸਿੰਘ ਨੇ ਪੰਕਤੀਆਂ ਪੜੀਆਂ, ਅਣਹੋਂਦੇ ਆਪ ਬਣਾਏ। ਮਹਾਂਪੁਰਸ਼ੋ, ਮੈਂ ਗਰੀਬ ਹਾਂ, ਮੇਰੇ ਘਰੋਂ ਕੁਛ ਮੈਂ ਲਿਆਉਣ ਜੋਗਾ ਨਹੀਂ, ਅਤੇ ਮੈਂ ਚਾਹੁੰਦਾ ਬੇਟਾ ਮੇਰੇ ਕੋਲ ਮੈਂ ਇਹੋ ਹੀ ਬਣਦੇ ਹਾਂ। ਕੋ ਐਸਾ ਭਗਤ ਸਦਾਏ, ਕਹਿੰਦੇ ਕੋ ਇਹੋ ਜਿਹਾ ਬੰਦਾ ਜਿਹੜਾ ਨਾ ਜਿਹਦੇ ਕੋਲ ਕੁਝ ਨਹੀਂ ਹੋਵੇ ਉਹ ਦੂਜਿਆਂ ਨੂੰ ਵੰਡ ਦੇਵੇ, ਉਹਨੂੰ ਭਗਤ ਕਹਿੰਦੇ ਹਨ। ਹਾਂਜੀ,
ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਧਣੀ।
ਇੱਥੇ ਬਾਬਾ ਫਰੀਦ ਜੀ ਕਹਿੰਦੇ ਗੁਰਮੁਖਾ ਕਿਸੇ ਨੂੰ ਫਿੱਕਾ ਨਾ ਬੋਲ। ਕਾਰਨ ਕੀ ਹੈ? ਕਿਉਂਕਿ ਸਾਰਿਆਂ ਦੇ ਵਿੱਚ ਉਹ ਪਰਿਪੂਰਨ ਪਰਮਾਤਮਾ ਵੱਸਦਾ ਹੈ। ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟਗੇ, ਮੋਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ پانا لے سجائے میرے نگر ایک گبرو ہے ہوں بھی ان پڑھ ہے امرتاری ہے انہوں کوئی بھی سنگھ ملے وہ کھلو کے ادب نال فتح بلاؤں جنہ چر دوجا بندہ تر نہ جائے وہ ترتا نہیں مینوں کسی نے دسیا بھی بھائی صاحب یہ آ گڑ نے میں انہوں پوچھا بھائی صاحب تھی یہ کیوں کر دے ہو مینوں کہنے لگا گیا نہیں جی میں ان پڑھ بندہ ہے میں تہاڈے کولوں سنیا کتھا دے وچ پی جڑے خالصے نے انہاں چ گرو گوبند سنگھ ہے جنہوں نے امرتاری سنگھ ملتا ہے نا وہ پھر گرو گوبند سنگھ ہوا نا تو جنہ چر گرو گوبند سنگھ ترے نہ میں کیویں ترا ویکھو دی بھاونا ان پڑھ ہے اسی نو کیول کہن تک سیمت ہاں پر اس بندے نے گرمت نو سمجھیا سمجھیا تو بابا فرید جی کہندے جت وہ پھکا نہ بول کیونکہ ساریاں دے وچوں پری پورن پرماتما وسدا ہے جت بولیا پت پائیے سو بولیا پروان پھکا بول بگچنا سن مورکھ من اجان رسنا پھکا بولنا نت نت ہوئے خوار نانک کرت پے کماونا کوئی نہ مٹن ہار جیڑا تو کیت کردا نا وہ تینوں بھوگنا پائے گا انہوں کو بدل نہیں سکے گا اس کر کے گرو پیاریا کسی نو پھکا نہ بول ماڑا نہ بول پتا نہیں کدھر پرماتما وستا ہے گرو پیارے کشمیر دے وچ اے گرو کردے پیارے ہوئے نے بھائی کٹو جی پرچارک سن گرو کردے ہو لیکن انہاں نو ساہ دا روگ سی جنوں دما روگ کہندے نے تے دمے والے بندے واسطے شہد بڑا چنگا ہوندا ہے ਜਦੋਂ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਾਤਾ ਭਾਗ ਭਰੀ ਦੀ ਅਰਦਾਸ ਕਰਨ ਤੇ ਸ੍ਰੀਨਗਰ ਵਾਲੇ ਇਲਾਕੇ 'ਚ ਗਏ ਗੁਰੂ ਕੇ ਸਿੱਖ ਸੰਗਤਾਂ ਨੂੰ ਪਤਾ ਚੱਲਿਆ ਉਹ ਗੁਰੂ ਕੇ ਸਿੱਖ ਸੰਗਤਾਂ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਚੱਲ ਗਿਆ ਸ਼ਹਿਦ ਰਸਤੇ 'ਚ ਭਾਈ ਕੱਟੂ 'ਚ ਮਿਲ ਗਏ ਕਹਿਣ ਲੱਗੇ ਵੀ ਗੁਰਮੁਖੋ ਜੀ ਮੈਨੂੰ ਥੋੜ੍ਹਾ ਜਿਹਾ ਕੌਲੀ 'ਚ ਪਾ ਕੇ ਅਤੇ ਮੈਂ ਛਕ ਲਵਾਂ وہ کہن لگے بھائی صاحب تسی گرو کر دے پرچار کو کوش نو ہاتھ مارو اسی پہلا گرو پاتشاہ نے بھوگ لونا بھوگ تے جنہ چر گرو پاتشاہ بھوگ نہ لاؤ اسی تہانوں کیویں دے دیئے چلے گئے انہوں نے بینتی کی تھی پاتشاہ اسی تہاڈے واسطے چیچے طور تے شہد سگا دے طور تے لیندا تے انہوں پروان کرو کہندے گرمخو بخاؤ تاں سہی جدو ٹکن کھولیا تو وہ کیڑے چلے بدبو مارے پاتشاہ ایک کوتک ہے گرو اگمن سچے پاتشاہ کہنے لگے گرمکھ جدو میں منگیا سی ادو تس دتا نا تو یہ بو مارنی مارنی سی نا کہیں جی تسا منگیا سی ہاں پائی جدو پائی کٹو نے منگیا سی وہی اسنا تو میں بولتا سا میرے تے میرے پیاروں کوئی فرق نہیں تہاڈے دا مینوں پتا نہیں بھی کی پروگرام ہے ساڈی انڈیا چ لوکاں دا پیرساں تے بڑا خرچہ بہت سارا نچن تے ٹپن تے بڑا خرچہ ہے پراوے تے بڑا خرچہ ہے ایک تھاں تے آن کے بڑی بچت کر دے ایک تھاں تے او کی طریقہ ہے جدوں بھوگ پینا ہوندا نا تے کہندے بابا جی پائیے دی دیسی گھیو دی دیکھ کر لو تے باقی ڈالڈے دی کر لو تین کلو دی تے جی وہ وکٹ تے کہندے نے بابا جی تسی کڑے نہ ہو آپا مہاراج نو بھوگ دیسی دا لواواں گے دیسی دا ہی وہ پائیا ک دیگ ارداس کرنی بھی پادشاہ اینو بھوگ لاؤ یہ در پروان ہو گئے تے باقیاں نو کہنا بھی تسی کھنگو سارے وہ گرو پیارو جنہ مرضی کرنو پروان نہیں ہوئے گا ਭਾਵੇਂ ਥੋੜ੍ਹੀ ਦੇਰ ਕਰੋ ਪਰ ਗੁਰੂ ਘਰ ਵਿਤਕਦਾ ਨਾ ਹੋਵੇ ਆਪਾਂ ਇੱਕ ਪਾਸੇ ਪੜ੍ਹਦੇ ਹਾਂ ਵੀ ਵਿੱਚ ਸੰਗਤ ਹਰ ਪਰਾ ਵਸੇ ਜੀਓ ਜਿਹੜੇ ਗੁਰੂ ਦੇ ਲਾਗੇ ਲਾਗੇ ਚੌਧਰੀ ਨੇ ਉਹਨਾਂ ਨੂੰ ਦੇਸੀ ਤੇ ਬਾਕੀ ਫਿਰ ਗੁਰੂ ਦੇ ਪਿਆਰੇ ਨਹੀਂ, ਉਹਨਾਂ ਚ ਪਰਮਾਤਮਾ ਨਹੀਂ। ਗੁਰੂ ਘਰ ਵਿੱਚ ਵਿਦਕਾ ਪ੍ਰਵਾਨ ਨੇ, ਗੁਰੂ ਸਾਰਿਆਂ ਵਿੱਚ ਵਰਤਦਾ ਹੈ। ਆਪਾਂ ਭਾਵੇਂ ਕਈ ਤਾਂ ਜਾਣੇ ਪਰ ਆਪਣੇ ਇਹ ਕੰਮ ਚੱਲਦਾ ਜੇ ਗੁਰਮੁਖੋ। ਗਿਆਨੀ ਜੀ ਕਥਾ ਕਰਨ ਵਾਲੇ ਆਉਣ ਤੇ ਕਹਿਣਾ ਗਿਆਨੀ ਜੀ ਤੁਹਾਡੇ ਵਾਸਤੇ ਇਸ ਪਾਸੇ ਸਪੈਸ਼ਲ ਤਿਆਰ ਹੈ, ਬਾਬਾ ਜੀ ਤੁਹਾਡੇ ਲਈ ਇਸ ਪਾਸੇ ਸਪੈਸ਼ਲ ਤਿਆਰ ਹੈ, ਤੇ ਦੂਜਿਆਂ ਨੂੰ ਕਹਿਣਾ ਵੀ ਚਲੋ ਮੂੰਗੀ ਦਾਲ ਖਾਧੀ ਚਲੋ ਸਾਰੇ। ਦੱਸੋ ਵੀ ਉਹਦੇ ਵਿੱਚ ਸਪੈਸ਼ਲ ਬੈਠਾ ਰੱਬ। ਇਹ ਕਾਣੀ ਬਣ ਜੇ ਕਾਣੀ, ਗੁਰੂ ਨੂੰ ਪਰਵਾਹ ਨਹੀਂ ਜੀ ਹੋਣੀ, ਕਿਉਂ ਗੁਰੂ ਦਾ ਸਿਧਾਂਤ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਆਪਾਂ ਇੱਕ ਪਾਸੇ ਪੜ੍ਹਦੇ ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਤੇ ਸਾਰਿਆਂ ਵਿੱਚ ਜੋਤ ਹੈ। ਤੇ ਗਿਆਨੀ ਨੂੰ ਗੁਰਮੁਖ ਪਿਆਰੋ ਕਸਟਡ, ਤੇ ਦੂਜੇ ਨੂੰ ਮੂੰਗੀ ਦੀ ਸੁੱਕੀ ਦਾਲ ਮੋਟੀ, ਕਿ ਉਹਦੇ ਵਿੱਚ ਜੋਤ ਨਹੀਂ ਗੁਰੂ ਦੀ ਖੁਸ਼ੀ ਨਹੀਂ ਹੋਏਗੀ। ਗੁਰੂ ਕਾ ਲੰਗਰ ਕਾਣਾ ਨਹੀਂ ਚਾਹੀਦਾ ਕਾਣਾ। ਮਰਿਆਦਾ ਕੀ ਗੁਰੂ ਘਰ ਦੀ ਮੈਨੂੰ ਕੁਦਰਤੀ ਤੌਰ ਤੇ ਵਿਚਾਰ ਚੇਤੇ ਆ ਗਈ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਮੌਕੇ ਗੁਰੂ ਕੇ ਸਿੰਘ ਸੰਗਤਾਂ ਬਹੁਤੀਆਂ ਆਉਣ ਕਰਕੇ ਵੱਖ ਵੱਖ ਲੰਗਰ ਲਾਉਣ ਲੱਗੇ। ਮਾੜੀ ਗੱਲ ਨਹੀਂ, ਕਿਉਂਕਿ ਸੰਗਤ ਬਹੁਤ ਆਉਂਦੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਮਨ ਵਿੱਚ ਵਿਚਾਰ ਕੀਤੀ, ਪਰਖਾ ਤਾਂ ਸਹੀ ਵੀ ਲੰਗਰ ਸਹੀ ਕਿਤੇ ਚੱਲਦਾ ਹੈ। ਹਜ਼ੂਰ ਨੇ ਝੁੰਮਲ ਬਾਟਾ ਮਾਰਿਆ, ਵੱਖ ਵੱਖ ਲੰਗਰਾਂ 'ਚ ਗਏ। ਕੋਈ ਤਾਂ ਕਹਿੰਦਾ ਜੀ ਦਾਲ ਧਰੀ ਹੈ, ਕੋਈ ਕਹਿੰਦਾ ਜੀ ਅਜੇ ਆਟਾ ਨਹੀਂ ਪੀਸਿਆ। ਭਾਈ ਨੰਦ ਲਾਲ ਜਿੱਥੇ ਸੇਵਾ ਕਰਦੇ ਸਨ ਉੱਥੇ ਗਏ, ਮਹਾਰਾਜ ਨੇ ਉੱਪਰ ਕੱਪੜਾ ਲਪੇਟਿਆ ਤੇ ਕਹਿਣ ਲੱਗੇ ਗੁਰਮੁਖੋ ਲੰਗਰ ਛਕਣਾ। ਉਹ ਕਹਿਣ ਲੱਗੇ ਜੀ ਦਾਲ ਅੱਧੀ ਕਰੀਜੀ ਹੈ, ਅਸੀਂ ਆਟਾ ਗੁੰਨਦੇ ਹਾਂ, ਜੇ ਥੋੜ੍ਹਾ ਜਿਹਾ ਖਲੋ ਜਾਓ ਤੇ ਹੁਣੇ ਦਾਲ ਰਿੰਨ ਕੇ ਤੁਹਾਨੂੰ ਪ੍ਰਸ਼ਾਦਾ ਲਾਹ ਦੇਣੇ, ਤੇ ਜੇ ਕਾਹਲੀ ਹੈ ਨਾ ਤੇ ਕਿਰਪਾ ਕਰੋ ਆਟਾ ਪ੍ਰਵਾਨ ਕਰੋ, ਦਾਲ ਵੀ ਲੈ ਜਾਓ। ਕਲਗੀਧਰ ਪਾਤਸ਼ਾਹ ਮਹਾਰਾਜ ਨੇ ਉਹ ਅਣਦਿੱਧੀ ਹੋਈ ਦਾਲ ਅੱਧੀ ਬਾਟੇ 'ਚ ਪਵਾਈ, ਗਿੱਲਾ ਆਟਾ ਲਪੇਟਿਆ ਤੇ ਗੁਰੂ ਕੀ ਸੰਗਤ ਵਿੱਚ ਆ ਕੇ ਆਖਿਆ ਭਾਈ ਨੰਦ ਲਾਲ ਦਾ ਲੰਗਰ ਪੂਰਾ, ਬਾਕੀ ਲੰਗਰ ਕਾਣੇ ਕਾਣੇ। ਅੱਜ ਲੰਗਰ ਗੁਰਮੁਖੋ ਕਰਦੇ ਤਾਂ ਹਾਂ, ਪਰ ਸਾਡੇ ਲੰਗਰ ਬਹੁਤੇ ਕਾਣੇ ਹੁੰਦੇ ਨੇ ਕਾਣੇ। ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਵਿੱਚ ਇੱਕ ਪ੍ਰਮਾਤਮਾ ਦੀ ਜੋਤ ਦਿਸੇ। ਸਤਿਗੁਰੂ ਪਾਤਸ਼ਾਹ ਰਹਿਮਤਾਂ ਕਰਨ,
ਰਿਆਉ ਨ ਕਹੀ ਠਾਹੇ ਮਾਣਕ ਸਭ ਅਮੋਲ ਵੇ।
ਕਹਿੰਦੇ ਨੇ ਭਾਈ ਕਿਸੇ ਦੇ ਹਿਰਦੇ ਨੂੰ ਢਾਉਣਾ ਨਾ ਕਰ। ਹਿਆਓ ਦਾ ਅਰਥ ਹੁੰਦਾ ਹਿਰਦਾ, ਸੋ ਠਾਏ ਦਾ ਅਰਥ ਹੈ ਢਾਉਣਾ। ਕਿਸੇ ਦੇ ਹਿਰਦੇ ਨੂੰ ਨਾ ਢਾ, ਕਿਉਂ ਮਾਣਕ ਸਭ ਅਮੋਲ ਵੇ। ਇਹ ਜਿੰਨੇ ਨੇ ਨਾ ਇਹ ਕੀਮਤੀ ਮਾਣਕ ਨੇ, ਅਮੋਲਕ ਨੇ, ਇਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਪਤਾ ਨਹੀਂ ਕਿਹੜਾ ਮਾਨ ਪੁਰਸ਼ ਬਣ
ਜਾਏ। ਮਨ ਮਾਣਕ ਠਾਹਣ ਮੂਲ ਮਚਾਂਗਵਾ,
ਸਾਰਿਆਂ ਦੇ ਮਨ ਮਾਣਕ ਵਾਂਗੂ ਅਮੋਲਕ ਨੇ। ਜਿਹੜਾ ਫਿੱਕਾ ਬਚਨ ਬੋਲ ਕੇ ਕਿਸੇ ਨੂੰ ਢਾਉਣਾ, ਇਹ ਭਾਈ ਇਹ ਮੁਲਕ ਦਾਚਿਤ ਮਚਾਂਗਵਾ ਚੰਗਾ ਨਹੀਂ। ਜਿਹੜਾ ਕਿਸੇ ਦੇ ਮਨ ਨੂੰ ਢਾਉਣਾ ਨਾ, ਇਹ ਚੰਗਾ ਨਹੀਂ। ਹਾਂਜੀ,
ਜੇ ਤੋਂ ਪਿਰਿਆ ਦੀ ਸਿੱਕ ਹਿਆਉ ਨਾ ਠਾਹੇ ਕਹੀ ਦਾ।
ਜੇ ਭਾਈ ਤੋਂ ਪਤੀ ਪਰਮਾਤਮਾ ਨੂੰ ਮਿਲਣਾ ਚਾਹੁੰਦਾ, ਜੇ ਤੇਰੇ ਮਨ ਦੀ ਇੱਛਾ ਹੈ ਤਾਂ ਕਿਸੇ ਦੇ ਹਿਰਦੇ ਨੂੰ ਢਾਹ ਨਾ, ਭਾਵ ਕਿਸੇ ਨੂੰ ਫਿੱਕਾ ਬੋਲਣਾ। ਸੋ ਇਸ ਪ੍ਰਕਾਰ ਗੁਰਮੁਖੋ ਇੱਥੇ ਬਾਬਾ ਫਰੀਦ ਦੇ ਪਾਵਨ ਸ਼ਲੋਕ, ਜਿਨ੍ਹਾਂ ਦੀ ਗਿਣਤੀ 130 ਦੇ ਕਰੀਬ ਹੈ, ਇਹ ਮੁਕੰਮਲ ਹੋ ਗਏ ਨੇ। ਗੁਰੂ ਕਿਰਪਾ ਸਦਕਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਬਾਬਾ ਫਰੀਦ ਦੇ ਜਿਹੜੇ ਸ਼ਲੋਕ ਨੇ, ਦੋ ਸ਼ਬਦ ਆਸਾ ਰਾਗ ਵਿੱਚ ਆਏ ਨੇ, ਦੋ ਸੂਹੀ ਰਾਗ ਵਿੱਚ ਆਏ ਨੇ, ਔਰ ਇਸੇ ਪ੍ਰਕਾਰ 130 ਸ਼ਲੋਕ ਨੇ, ਜਿਨ੍ਹਾਂ ਦੀ ਕੁੱਲ ਗਿਣਤੀ 134 ਦੇ ਕਰੀਬ ਹੈ। ਗੁਰਮੁਖੋ ਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਰਹਿਮਤ ਕਰਕੇ ਜਿਹੜੀ ਆਪਾਂ ਲੜੀਵਾਰ ਕਥਾ ਆਰੰਭ ਕੀਤੀ ਸੀ ਉਹ ਸੰਪੂਰਨ ਕਰਾਈ ਹੈ। ਗੁਰੂ ਕਾ ਗੁਰੂ ਕੇ ਸੰਗਤਾਂ ਦਾ ਗੁਰਮੁਖੋ ਕੁਟਾਨ ਕੁਟਾਨ ਧੰਨਵਾਦ, ਪੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤੋ ਪਿਰਿਆ ਦੀ ਸਿੱਖ ਹਿਆਉ ਨ ਠਾਹੇ ਕਹੀਦਾ।
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਮਾਏ ਸਤਿਗੁਰੂ ਮੈਂ ਪਾਇਆ ਤਾ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸ ਵਾਜੇ ਸ਼ਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸਤੀਆਂ ਹੈ ਵਡਿਆਈਆ ਕਹੈ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਬਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਦੂਰ ਕਰਮੀ ਆਪੋ ਆਪਣੀ ਕੀ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ